ਉਹਨੂੰ ਸੁਖਮਨੀ ਸਾਹਿਬ ਦੀ ਖੁਸ਼ਬੂ ਆਈ ਏ, ਚਾਂਦ ਚ ਫੇਰੇ ਪਰਿਕਰਮਾ ਕਰ ਰਹੇ, ਔਰ ਫਿਰ ਪੈਰਾਂ ਵਾਲੇ ਪਾਸੇ ਖਲੋ ਕੇ ਸਿਰ ਝੁਕਾ ਕੇ ਵਾਪਸ ਮੁੜ ਰਿਹਾ। ਮਹਾਂਪੁਰਸ਼ ਦੀ ਜ਼ਬਾਨ ਤੇ ਹਿਰਦੇ ਤੇ ਇਹ ਸ਼ਬਦ ਸਨ, ਮਿਥਿਆ ਤਨ ਨਹੀਂ ਪਰ ਉਪਕਾਰਾ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਮਨ ਵਿਚ ਭਾਵ ਸੀ ਕਿ ਇਸ ਜ਼ਿੰਦਗੀ ਨੂੰ ਮਾਲਕ ਤੋਂ ਦੂਰ ਰਹਿ ਕੇ ਕੀ ਕਰਨਾ, ਬਿਹਤਰ ਹੈ ਇਹ ਜ਼ਿੰਦਗੀ ਸਮਾਪਤ ਹੋ ਜਾਵੇ, ਜੰਗਲੀ ਕੋਈ ਪਸ਼ੂ ਆ ਕੇ ਇਸ ਨੂੰ ਖਾ ਕੇ ਲੇਖੇ ਲਗਾ ਦੇਣ। ਪਰ ਸ਼ੇਰ ਆਇਆ ਵੀ ਮਹਾਂਪੁਰਸ਼ ਦੇ ਹਿਰਦੇ ਵਿਚ ਬਾਣੀ ਦਾ ਨਿਵਾਸ ਦੇ ਕੇ ਡਰਿਆ ਨਹੀਂ, ਡਰਾਇਆ ਨਹੀਂ, ਬਲਕਿ ਉਲਟਾ ਆਪਣਾ ਸਿਰ ਝੁਕਾ ਕੇ ਵਾਪਸ ਚਲਾ ਗਿਆ। ਮਹਾਂਪੁਰਸ਼ ਨੇ ਤੱਤ ਕੱਢਿਆ ਕਿ ਪੰਗਤੀ ਪੜ ਰਹੇ ਸਾਂ, ਮਿਥਿਆ ਤਨ ਨਹੀਂ ਪਰ ਉਪਕਾਰਾ, ਸਰੀਰ ਮਿਥਿਆ ਨਾਸ਼ਵੰਤ, ਜਦੋਂ ਤੱਕ ਇਹਦੇ ਨਾਲ ਕੋਈ ਪਰ ਉਪਕਾਰ ਨਹੀਂ ਕੀਤਾ ਜਾਂਦਾ। ਗੁਰੂ ਕਾ ਹੁਕਮ ਹੈ, ਪਰ ਉਪਕਾਰ ਕਰੀ, ਫਿਰ ਲੱਕ ਬੱਧਾ, ਬੜੀ ਸੇਵਾ ਕੀਤੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲਿਆਂ ਨੇ ਪਿਆਰ ਲੱਖੋ ਸ੍ਰੀ ਤੋਂ ਭਗਤ ਕਬੀਰ ਜੀ ਨੂੰ ਹਾਥੀ ਸਿਰ ਝੁਕਾ ਕੇ ਪਿਛਾਂ ਦੌੜਦਾ, ਮਹਾਵਤ ਫਿਰ ਉਸਦੇ ਮੱਥੇ ਵਿਚ ਕੁੰਡੇ ਮਾਰ ਕੇ ਸਿੱਧਾ ਕਰਦਾ ਤੇ ਕਾਜੀ ਉਹਨੂੰ ਡਾਂਟਦਾ, ਰੇ ਮਹਾਵਤ ਤੁਝ ਡਾਰੋ ਕਾਟ, ਇਸਹਿ ਤੁਰਾਵ ਹੋ ਕਲ ਹੋ ਸਾਟ, ਪਰ ਹਸਤ ਨਾ ਤੋਰੇ ਧਰੇ ਧਿਆਨ, ਵਾਹ ਕਹਿਦਾ ਬਸੇ ਭਗਵਾਨ। ਗੋਂਡ ਕਬੀਰ ਜੀ, ਇਹਦੇ ਹਿਰਦੇ ਵਿਚ ਪ੍ਰਭੂ ਵਸਦਾ, ਹਾਥੀ ਨੇ ਸਿਰ ਚੁਕਾਇਆ। ਸੰਤ ਬਾਬਾ ਅਤਰ ਸਿੰਘ ਜੀ ਨੂੰ ਸ਼ੇਰ ਸਿਰ ਚੁਕਾ ਕੇ ਵਾਪਸ ਚਲਾ ਗਿਆ ਹੈ। ਪਰ ਇਹ ਉਹਨਾਂ ਲੋਕਾਂ ਦੀ ਜ਼ਿੰਦਗੀ ਏ ਜਿਹੜੇ ਨਿਰਭਉ ਨੂੰ ਧਿਆਉਂਦੇ ਨੇ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿੰਨ ਕਾ ਭਉ ਸਭ ਗਵਾਸੀ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਰਹਿ ਰਾਸ ਨਿਰਭਉ, ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ, ਨਿਰਵੈਰ ਹੈ। ਸ਼ਹਿਨਸ਼ਾਹ ਔਰੰਗਜ਼ੇਬ ਨੂੰ ਦਸ਼ਮੇਸ਼ ਪਿਤਾ ਜੀ ਉਸ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਵਿਚ ਫਰਮਾਉਂਦਿਆਂ ਹੋਇਆਂ ਇਉਂ ਵਰਣਨ ਕਰ ਰਹੇ ਨੇ ਜੀ।
ਵਾਹਿਗੁਰੂ ਸਾਹਿਬ ਜੀ ਕਿ ਉਹ ਬੇਮੁਹਾਬਸ ਸਾਹਾਨ ਸਾਹਾਨ,
ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਮੁਹਾਬ ਖੌਫ ਭੈ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਭੈ ਤੋਂ ਰਹਿਤ ਹੈ, ਤੇ ਸ਼ਾਹਾਨ ਸ਼ਾਹ ਪਾਤਸ਼ਾਹ ਦਾ ਪਾਤਸ਼ਾਹ ਹੈ, ਸੁਲਤਾਨਾ ਦਾ ਸੁਲਤਾਨ ਹੈ, ਹੁਕਮਰਾਨਾ ਦਾ ਹੁਕਮਰਾਨ ਹੈ। ਜਿਹੜੇ ਲੋਕ ਦੁਨੀਆਂ ਤੇ ਹਕੂਮਤ ਕਰਦੇ ਨੇ ਉਹਦੀ ਹਕੂਮਤ ਉਹਨਾਂ ਉੱਪਰ ਹੈ, ਸਾਧਾਰਨ ਲੋਕਾਂ ਦੀ ਤਾਂ ਗੱਲ ਹੀ ਨਹੀਂ, ਉਹਦੀ ਹਕੂਮਤ ਤੇ ਦੁਨੀਆਂ ਦੇ ਹੁਕਮਰਾਨਾਂ ਉੱਪਰ ਹੈ। ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਮਹਾਬ ਖੌਫ ਪੈ ਬੇਰਹਿਤ ਪੈ ਤੋਂ ਰਹਿਤ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਦਾ ਡਰ ਨਹੀਂ। ਤੂੰ ਪਿਆ ਡਰਾਈ ਜਾ ਤੇ ਡਰੀ ਵੀ ਜਾ, ਡਰਾਉਣ ਵਾਲੇ ਡਰਦੇ ਵੀ ਨੇ, ਡਰਾਉਣ ਵਾਲੇ ਡਰਦੇ ਨੇ ਔਰ ਬਹੁਤਾਂ ਡਰਦੇ ਨੇ। ਜਿਹੜੇ ਲੋਕਾਂ ਨੂੰ ਡਰਾ ਰਹੇ ਨੇ ਉਹ ਲੰਬੇ ਚੌ ਚੌੜੇ ਪੈਰਿਆਂ ਵਿਚ ਹੀ ਰਹਿੰਦੇ ਨੇ, ਜਨ ਸਾਧਾਰਨ ਵਾਂਗ ਉਹ ਲੋਕਾਂ ਵਿਚ ਵਿਚਰ ਨਹੀਂ ਸਕਦੇ, ਲੋਕਾਂ ਵਿਚ ਤੁਰ ਫਿਰ ਨਹੀਂ ਸਕਦੇ। ਪਰ ਪਾਰ ਬ੍ਰਹਮ ਪਰਮੇਸ਼ਵਰ ਭੈ ਤੋਂ ਰਹਿਤ ਹੈ, ਫਿਰ ਸ਼ਾਹਾਨ ਸ਼ਾਹ ਪਾਤਸ਼ਾਹ ਦਾ ਪਾਤਸ਼ਾਹ, ਸੁਲਤਾਨਾ ਦਾ ਸੁਲਤਾਨ ਹੈ। ਤਾਈਓਂ ਤੋਂ ਕਹਿ ਰਹੇ ਨੇ ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਜਪ ਸਾਹਿਬ ਜੀ।
ਜ਼ਮੀਨੋ ਜਮਾ ਸੱਚੇ ਪਾਤਸ਼ਾਹ,
ਜ਼ਮੀਨੋ ਜਮਾ ਸੱਚੇ ਪਾਤਸ਼ਾਹ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਜ਼ਮੀਨੋ ਧਰਤੀ ਦਾ ਮਾਲਕ ਵੀ ਹੈ, ਉਹ ਧਰਤੀ ਦਾ ਮਾਲਕ ਹੈ। ਇਹ ਧਰਤੀ ਉਹਦੀ ਏ, ਮਨੁੱਖ ਦੀ ਧਰਤੀ ਤਾਂ ਨਹੀਂ। ਜੇ ਮਨੁੱਖ ਦੀ ਧਰਤੀ ਹੋਵੇ ਤੇ ਮਨੁੱਖ ਜ਼ਰੂਰ ਨਾਲ ਲੈ ਜਾਵੇ, ਮਨੁੱਖ ਤਾਂ ਕੋਈ ਚੀਜ਼ ਨਾਲ ਨਹੀਂ ਲੈ ਜਾਂਦਾ, ਸਰੀਰ ਨਹੀਂ ਨਾਲ ਜਾਂਦਾ, ਸੋਨਾ ਚਾਂਦੀ ਨਾਲ ਨਹੀਂ ਜਾਂਦਾ, ਇਹ ਕੱਪੜੇ ਨਾਲ ਨਹੀਂ ਜਾਂਦੇ। ਜਦੋਂ ਕੋਈ ਪ੍ਰਾਣੀ ਗੁਜ਼ਰ ਜਾਂਦਾ ਹੈ, ਜਿਨ੍ਹਾਂ ਲੋਕਾਂ ਨੇ ਕਦੇ ਉਸ ਵਿਅਕਤੀ ਨੂੰ ਫੁੱਲ ਨਾ ਪੇਸ਼ ਕੀਤਾ ਹੋਵੇ, ਕੱਪੜਾ ਵੀ ਪੇਸ਼ ਨਾ ਕੀਤਾ ਹੋਵੇ, ਉਸ ਦਿਨ ਤਾਂ ਉਹ ਵੀ ਫੁੱਲ ਚੜਾ ਦਿੰਦੇ ਨੇ, ਉਹ ਵੀ ਲੋਕ ਕੱਪੜਾ ਪਾ ਦਿੰਦੇ ਨੇ। ਵੀ ਬਿਰਾਦਰੀ ਏ, ਰਿਸ਼ਤੇਦਾਰੀ ਏ, ਲੋਕ ਕੀ ਕਹਿਣਗੇ। ਬਹੁਤੀ ਵਾਰੀ ਅਸੀਂ ਲੋਕਾਂ ਵਾਲਾ ਪੱਖ ਤਾਂ ਸੋਚਦੇ ਹਾਂ, ਵਾਹਿਗੁਰੂ ਵਾਲਾ ਪੱਖ ਨਹੀਂ ਸੋਚਦੇ। ਜੇ ਮੈਂ ਇਹ ਕੰਮ ਨਾ ਕੀਤਾ ਲੋਕ ਕੀ ਕਹਿਣਗੇ? ਪਰ ਅਸੀਂ ਇਹ ਕਦੇ ਸੋਚਿਆ ਨਾ ਸੇਵਾ ਕਰਦੇ ਹਾਂ ਨਾ ਸਿਮਰਨ ਕਰਦੇ ਹਾਂ, ਵਾਹਿਗੁਰੂ ਕੀ ਕਹੇਗਾ? ਇਹ ਤਾਂ ਕਦੇ ਨਹੀਂ ਸੋਚਿਆ, ਇਹ ਮਨ ਦੇ ਅੰਦਰ ਕਦੇ ਖਿਆਲ ਨਹੀਂ ਆਇਆ। ਬਿਰਾਦਰੀ ਦਾ ਖਿਆਲ ਆਉਂਦਾ ਹੈ, ਰਿਸ਼ਤੇਦਾਰੀ ਦਾ ਖਿਆਲ ਆਉਂਦਾ ਹੈ, ਦੁਨੀਆਂ ਦਾ ਲੋਕਾਂ ਦਾ ਖਿਆਲ ਆਉਂਦਾ ਹੈ, ਪਰ ਜਿਹੜਾ ਅੰਗ ਸੰਗ ਤੇ ਹਮੇਸ਼ਾ ਨਾਲ ਹੈ, ਕਦੇ ਖਿਆਲ ਨਹੀਂ ਆਇਆ। ਕਦੇ ਵੀ ਕੋਈ ਵੀ ਮਨੁੱਖ ਭੁੱਲ ਨਹੀਂ ਕਰ ਸਕਦਾ, ਕਦੇ ਵੀ ਕੋਈ ਆਦਮੀ ਗੁਨਾਹ ਨਹੀਂ ਕਰ ਸਕਦਾ ਜੇ ਉਹਦੇ ਸਾਹਮਣੇ ਇਹ ਖਿਆਲ ਰਹੇ ਜੇ ਮੈਂ ਭੁੱਲ ਕੀਤੀ ਵਾਹਿਗੁਰੂ ਮੇਰੇ ਨਾਲ ਹੈ ਤੇ ਮੈਨੂੰ ਵਾਹਿਗੁਰੂ ਕੀ ਕਹੇਗਾ? ਜਦੋਂ ਉਹਦੇ ਦਰ ਤੇ ਜਾਵਾਂਗੇ, ਕਿਆ ਮੁਖ ਲੈ ਕੇ ਜਾਹੇਗਾ ਮਾਰੂ ਕਬੀਰ ਜੀ, ਉਹਦੇ ਸਾਹਮਣੇ ਕਿਹੜਾ ਮੂੰਹ ਵਿਖਾਲਾਂਗੇ, ਕਿਹੜਾ ਮੂੰਹ ਲੈ ਕੇ ਜਾਵਾਂਗੇ? ਇਹ ਸਾਨੂੰ ਖੌਫ ਨਹੀਂ, ਇਹ ਸਾਨੂੰ ਭੈ ਨਹੀਂ, ਇਹ ਸਾਨੂੰ ਡਰ ਨਹੀਂ। ਬੇਨਤੀ ਕਰ ਰਿਹਾ ਸਾਂ, ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਧਰਤੀ ਦਾ ਮਾਲਕ ਹੈ, ਕੋਈ ਚੀਜ਼ ਸਾਡੇ ਨਾਲ ਨਹੀਂ ਜਾਂਦੀ, ਸਰੀਰ ਨਹੀਂ ਜਾਵੇਗਾ। ਲੋਕ ਜਿਹੜੇ ਕੱਪੜੇ ਪਾ ਦਿੰਦੇ ਨੇ, ਕੁਝ ਲੋਕ ਤੇ ਉਂਝ ਹੀ ਉਤਾਰ ਲੈਂਦੇ ਨੇ ਵੀ ਚਲੋ ਗਰੀਬਾਂ ਗੁਰਬਿਆਂ ਨੂੰ ਦੇ ਦੇਵਾਂਗੇ, ਪਿੰਗਲਵਾੜੇ ਭੇਜ ਦੇਵਾਂਗੇ, ਹੋਰ ਕਿਸੇ ਗਰੀਬ ਨੂੰ ਦੇ ਦੇਵਾਂਗੇ ਪਿਆਲਾ ਖੋ ਸ੍ਰੀ। ਕਿਉਂਕਿ ਕਈ ਵਾਰੀ ਅਸੀਂ ਆਸ਼ਰਮਾਂ ਤੇ ਡੇਰਿਆਂ ਤੇ ਅਜਿਹੇ ਥਾਵਾਂ ਤੇ ਰਹਿਣ ਵਾਲੇ ਲੋਕਾਂ ਦੇ ਸੰਬੰਧ ਵਿੱਚ ਇਹੋ ਹੀ ਵਿਚਾਰ ਕਰਦੇ ਹਾਂ ਵੀ ਚਲੋ ਜੋ ਵੀ ਹੁੰਦਾ ਹੈ ਦੇ ਦੇਈਏ। ਇਹਨਾਂ ਵਿਚਾਰਿਆਂ ਨੂੰ ਕੀ ਫਰਕ ਪੈਂਦਾ, ਪਿੰਡਰਾਂ ਦੀ ਬਾਤ ਹੈ। ਉਂਝ ਤੇ ਮੇਰੀ ਕਦੇ ਵੀ ਡਿਊਟੀ ਮਹਾਂਪੁਰਸ਼ਾਂ ਵੱਲੋਂ ਨਹੀਂ ਸੀ ਲੱਗੀ ਵੀਰ ਪ੍ਰਸਾਦੀ ਮੰਗ ਕੇ ਲਿਆਉਣੀ। ਉਂਝ ਜਿਵੇਂ ਪੁਰਾਣੇ ਰਿਵਾਜ ਹੁੰਦੇ ਸਨ ਗੁਰਦੁਆਰਿਆਂ ਵਿੱਚ, ਡੇਰਿਆਂ ਵਿੱਚ, ਪਿੰਡਾਂ ਪੇਂਡੂ ਇਲਾਕਿਆਂ ਵਿੱਚ ਰੋਟੀਆਂ ਪ੍ਰਸਾਦੀਆਂ ਲਿਆਂਦੀਆਂ ਜਾਂਦੀਆਂ ਸਨ, ਤੇ ਸਾਧੂ ਮਹਾਤਮਾ ਆਪਣੇ ਸ਼ਾਗਿਰਦਾਂ ਨੂੰ ਆਪਣੇ ਚੇਲਿਆਂ ਨੂੰ ਆਰਡਰ ਕਰਦੇ ਸਨ, ਹੁਕਮ ਕਰਦੇ ਸਨ ਵੀ ਜਾਓ। ਮੇਰੀ ਕਦੇ ਡਿਊਟੀ ਨਹੀਂ ਸੀ ਲੱਗੀ ਕਿਉਂਕਿ ਸਾਨੂੰ ਪੜਾਕੂਆਂ ਵਿੱਚ ਸਮਝਿਆ ਜਾਂਦਾ ਸੀ ਪਿਆਲਾ ਖੋ ਸ੍ਰੀ ਵਾ। ਤੇ ਇਹੋ ਜਿਹੀ ਸੇਵਾ ਜਿਹੜੇ ਵਿਦਿਆਰਥੀ ਪੜ੍ਹਾਈ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਸਨ ਲੈਂਦੇ, ਉਹਨਾਂ ਦੀ ਹੁੰਦੀ ਸੀ ਵੀ ਪੜ੍ਹਨ ਵਾਲੇ ਆਰਾਮ ਨਾਲ ਪੜ੍ਹੀ ਜਾਣ। ਪਰ ਸਾਡੇ ਦਿਲ ਦਿਮਾਗ ਵਿੱਚ ਇਹ ਖਿਆਲ ਵੀ ਮਨ ਵਿੱਚ ਹਉਮੈ ਨਾ ਰਹੇ, ਮਨ ਵਿੱਚ ਅਹੰਕਾਰ ਨਾ ਰਹੇ, ਇੱਕ ਦੋ ਦਿਨ ਮਹਾਤਮਾ ਦੇ ਪੁੱਛੇ ਤੋਂ ਬਿਨਾਂ ਪ੍ਰਸਾਦੀਆਂ ਮੰਗਣ ਵਾਲੇ ਦੇ ਨਾਲ ਜਾਣਾ ਸ਼ੁਰੂ ਕਰ ਦਿੱਤਾ। ਕਿਉਂਕਿ ਜਦੋਂ ਪਿੰਡਰਾਂ ਆਉਂਦੇ ਸਨ ਫਿਰ ਕਲਾਸ ਨਹੀਂ ਸੀ ਹੁੰਦੀ, ਸੰਥਿਆ ਨਹੀਂ ਸੀ ਹੁੰਦੀ, ਸਮਾਗਮ ਦਾ ਇੰਤਜ਼ਾਮ ਕਰਨ ਲਈ ਵਿਦਿਆਰਥੀਆਂ ਦੀਆਂ ਵੱਖਰੀਆਂ ਵੱਖਰੀਆਂ ਡਿਊਟੀਆਂ ਲੱਗਦੀਆਂ ਸਨ। ਤਾਂ ਉਹਨਾਂ ਦਿਨਾਂ 'ਚ ਕੁਝ ਪੜਾਕੂ ਗਰੁੱਪ ਨੂੰ ਮੌਕਾ ਮਿਲ ਜਾਂਦਾ ਸੀ, ਤਾਂ ਅਸੀਂ ਵੀ ਇੱਕ ਦੋ ਦਿਨ ਗਏ ਪ੍ਰਸਾਦੀ ਵਾਲੇ ਦੇ ਨਾਲ। ਇੱਕ ਦਿਨ ਕੀ ਦੇਖਿਆ, ਇੱਕ ਮਾਤਾ ਦਾ ਪੁੱਤਰ ਆ ਬਿਮਾਰ, ਤੇ ਮਾਤਾ ਨੇ ਉਹਦੇ ਉੱਪਰ ਰੋਟੀ ਵਾਰ ਕੇ, ਜਦੋਂ ਉਹ ਗੋਰਖਾ ਸਿੰਘ ਹੁੰਦਾ ਸੀ ਪਿਆਲਾ ਖੋ ਸ੍ਰੀ ਵਾਰ, ਉਦੋਂ ਉਹ ਪ੍ਰਸਾਦੀਆਂ ਲਿਆਂਦਾ ਹੁੰਦਾ ਸੀ, ਜਦੋਂ ਉਹਨੂੰ ਪ੍ਰਸਾਦਾ ਦੇਣ ਲੱਗੀ ਉਹਨੇ ਬੜੇ ਪਿਆਰ ਨਾਲ ਕਿਹਾ, ਮਾਂ ਜੀ ਉਹ ਜਿਹੜਾ ਤੁਹਾਡਾ ਕੱਟਾ ਲੇਟਿਆ ਹੋਇਆ ਹੈ ਨਾ, ਇਹ ਰੋਟੀ ਉਹਦੇ ਸਿਰ ਉੱਪਰ ਵੀ ਵਾਰ ਕੇ ਦੇ ਦਿਓ, ਅਸੀਂ ਤਾਂ ਵੀ ਖਾ ਜਾਣੀ ਹੈ। ਅਖੇ ਸਾਨੂੰ ਕੀ ਫਰਕ ਪੈਂਦਾ, ਨਾ ਕੋਈ ਸਾਡਾ ਅੱਗਾ ਹੈ ਨਾ ਕੋਈ ਪਿੱਛਾ ਹੈ। ਤਾਂ ਬੇਨਤੀ ਕਰ ਰਹੇ ਸਾਂ ਕਿ ਕਈ ਵਾਰੀ ਲੋਕ ਇਹ ਸੋਚਦੇ ਨੇ ਮੁਰਦੇ ਦੇ ਕੱਪੜੇ ਕਫਨ ਉਤਾਰ ਲਓ ਤੇ ਪਿੰਗਲਵਾੜੇ ਭੇਜ ਦਿਓ, ਜਾਂ ਕਿਸੇ ਹੋਰ ਅਨਾਥ ਵਿਦਿਆਲੇ ਆਸ਼ਰਮ ਭੇਜ ਦਿਓ, ਉਤਾਰ ਲੈਂਦੇ ਨੇ ਔਰ ਦੇ ਦਿੰਦੇ ਨੇ, ਪਾਉਣ ਵਾਲੇ ਪਾ ਲੈਂਦੇ ਨੇ, ਉਹਦੇ ਨਾਲ ਫਰਕ ਵੀ ਕੋਈ ਨਹੀਂ ਪੈਂਦਾ ਪਿਆਲਾ ਖੋ ਸ੍ਰੀ ਵਾ। ਉਂਝ ਵੀ ਸ੍ਰੀ ਵਾਜ ਹੈ, ਜਦੋਂ ਕੋਈ ਪ੍ਰਾਣੀ ਗੁਜ਼ਰ ਜਾਂਦਾ ਹੈ ਉਹਦੇ ਨਿਮਿਤ ਲੋਕ ਪਾਠ ਕਰਨ ਵਾਲਿਆਂ ਨੂੰ, ਕੀਰਤਨੀਆਂ ਨੂੰ, ਕਥਾ ਵਾਲਿਆਂ ਨੂੰ ਕੱਪੜੇ ਦੇ ਦਿੰਦੇ ਨੇ, ਅਸੀਂ ਉਹ ਸੁੱਟਦੇ ਤਾਂ ਨਹੀਂ ਆ ਪਿਆਲਾ ਖੋ ਸ੍ਰੀ ਵਾ। ਤੋ ਬੇਨਤੀ ਕਰ ਰਿਹਾ ਸਾਂ, ਉਹ ਕੱਪੜੇ ਉਤਾਰੇ ਜਾਂਦੇ ਨੇ, ਨਾ ਵੀ ਉਤਰਨ ਤਾਂ ਅੱਗ ਲੱਗ ਕੇ ਜਲਾ ਦਿੰਦੀ ਏ, ਸਰੀਰ ਜਲ ਜਾਂਦਾ, ਧਰਤੀ ਕੋਈ ਕਿਸ ਤਰ੍ਹਾਂ ਲੈ ਜਾਵੇਗਾ? ਦਸ਼ਮੇਸ਼ ਪਿਤਾ ਜੀ ਦਾ ਆਪਣਾ ਹੀ ਕਥਨ ਹੈ, ਰਾਵਣ ਕੇ ਮਹਿਰਾਵਣ ਕੇ ਮੁੰਨ ਕੇ ਨਲ ਕੇ ਨਾ ਚਲਤੇ ਚਲੀ ਗਾਓ, ਭੋਜ ਦਿਲੀ ਪਤ ਕੌਰਵ ਕਹੋ, ਨਹੀਂ ਸਾਥ ਤਿਓ ਰਘਨਾਥ ਬਲੀ ਕਹੋ, ਸੰਗ ਚਲੀ ਅਬਲੋ ਨਹੀਂ ਕਾਹੂ ਕੇ, ਸਾਚ ਕਹੋ ਅਗ ਔਗ ਦਲੀ ਸਾਓ, ਚੇਤ ਰੇ ਚੇਤ ਚੇਤ ਮਹਾਂ ਪਸ ਕਾਹੂ ਕੇ ਸੰਗ ਚਲੀ ਨਾ ਹਲੀ ਹੋ। ਦਸਮ ਗ੍ਰੰਥ ਪਿਆਲਾ ਖੋ ਸ੍ਰੀ ਵਾ। ਕਹਿਣ ਲੱਗੀ ਰਾਮ ਵੀ ਚਲਾ ਗਿਆ, मैं रावण भी चला गया, रावण भी चला गया, दलीप भी चला गया, सारे चले गए ने, मैं उथे दी उथे ही बैठी हुई हां। जेड़े दावा करते सन उठ के चले गए ने। हां मैं जरूर उन्होंने जेड़े मेरे उपर जोर दी पैर मार दे सन, जोर दी मैनू ठोकर मार के इस कहंदे सन, मेरे पैर दे भार नाल, मेरे कदम राखन नाल धरती भी कंबदी है। वक्त आया मैं उन्होंने अपनी खाक विच मिला दिता। प्याला खो श्रीवा फरीदा खाक न निंदी है, खाकू जेड न कोहे, जीव दया पैरा तले मोया उपर होए। सलोक शेख फरीद के मिट्टी जिसनु मलुक मिट्टी ही समझदा है। एक दिन वक्त आउंदा है जद ओह मिट्टी मनुख दे शरीर नु खा जांदी है, नाश कर दिंदी है। हजूर कहंदे ने जमीन नु ओ धरती दा मालिक है। कुरान मजीद विच एक थां खुदावंद करीम ने हुक्म कीता है, ए धरती अल्लाह दी है, ए धरती खुदा दी है, जिस ते ओ कर्म करदा है, जिस ते ओ रहमत करदा है, उस मनुख नु थोड़े देर लई इस धरती दा राज दे दिंदा है। ते जेड़े लोग इस धरती दे राज भाग नु खुदावंद करीम दा राज भाग समझ के खिदमत करदे ने, उन्हां ने ते उपर ते ओदी इनायत हो जांदी है। ते जेड़े लोग इस धरती नु अपनी समझ के लोगां ते जुल्म सितम करके खुदा तो गुमराह हो जांदे ने, ओ इस खाक विच मिल जांदे ने, फिर उठदे नहीं। उठाइए भी जगाइए भी ते जाग नहीं आंदी। इसलिए धरती दा मालक भी ओहो है, जमीन नू ओ अकाल पुरख वाहेगुरु, जमीन नू ओ धरती दा मालक है, समा आसमान दी रचना करन वाला है, आसमान दा भी ओ मालक है, सच्चे पातशाह ओ सच्चा पातशाह है, ओ झूठा पातशाह नहीं, सतगुर सच्चा पातशाह, तेरे पवन जग तिस दा बनजारा। भाई साहब गुरदास जी,
खुदावंत इज्जत जमीनो जमा,
ओ खुदावंत इज्जत, इज्जत इको एक, जिवें इज्जतां है इवें इज्जत है, इको एक, ओ अकाल पुरख वाहेगुरु जो है, ओ धरती ते समा आसमान दा खुदावंत मालक है, और दोना चीजा नू देन वाला बख्शिश करन वाला है।
कुनिंदस हार कस मकीनो मकान,
कुनिंदस हार कस मकीनो मकान, उस अकाल पुरख वाहेगुरु ने हर का सहार एक मकीनो मकाना विच रहन वाले लोग, मकान मकान मकाना नू ते मकाना विच मकीनो मकाना विच रहन वाले लोगा नू मकान भी उन्हें बनाए ने, ते मकाना विच रहन वाले मकीनो भी उन्हें बनाए ने। पर इनू इंज पढ़ना है मकीनो मकान, जिवें पढ़िया गया आराम नाल, मकीनो मक्का नहीं करना, वो फिर मक्का बन जावेगा, मक्की बन जावेगी। प्याला खो श्री वाहे, लफज ओहो ही हुंदे ने, पर हर भाषा दा उचारण दा अपना अपना एक तरीका है। मकीनो मकान, ओने मकान भी बनाए ने, ते मकाना विच रहन वाले जीव, मकीनो मकाना विच रहन वाले जेड़े जीव ने ओ ही बनाए ने। मकान ओदे ने अनगिनत लोग, लखां आकाश लखां पताल ओदे मकान ने, बड़े वड्डे वड्डे मकान ने। प्याला खो श्री वाह, आ लोगां दे छोटे छोटे मकान ने, दो दो मंजे भी नहीं डंदे, ते गुरु दा किड्डा वड्डा मकान ने। प्याला खो श्री वाह, गुरु दा किड्डा वड्डा मकान ने, लोगां दे छोटे छोटे मकान, ते गुरु दा किड्डा वड्डा मकान है। ते बंबई विच तां होर सिस्टम है, इत्थे तां जे होर सिस्टम नहीं, छोटे छोटे मकाना विच एक वड्डा उच्चा मंजा, एक ओहदे तों होर छोटा, एक ओहदे नीचे, जिवें ट्रेन विच सफर करिए ते सौण वालियां सीटां मिलदियां ने। प्याला खो श्री वाह, इवें उत्थे दा सिस्टम है, पर इत्थे ओह चीज नहीं। पर गुरु दा मकान कितना वड्डा है, इसे तरह ओहदे मकान आ छोटे छोटे कमरे नहीं, जितने लोग ने, लखां आकाश लखां पताल। कुरान वाले ते पुराना वाले कहंदे ने 14 लोग ने, 14 तबक ने, पर नाम सिर्फ बदले ने, थ्योरी दोनों दी इको जी है, इको ही पक्ष है। 14 लोग, 7 धरती दे नीचे, 7 धरती दे उपर, 14 हो गए। हां उन्हें ए मकान बनाए ने, लखां आकाश लखां पताल बनाउण वाला ए मकान बनाण वाला है, मकीनो इना विच रहण वाले तमाम जीव ही ओसे ने बनाए ने, सारे जीवां दी रचना करण वाला भी ओ आप है जी।
हम आज पीर मोरा है, हम आज पीर ताना,
पिछे अकाल उस्तत विच गरीब निवाज दशमेश पिताजी फरमा आए ने, हाथी की चिंगार पल पाछे पहुंचत ताहे, चीटी की चिंगार पहले ही सुनियत है। अकाल दसम ग्रंथ उसे वाल इशारा कर रहे ने। हम आज भी इस प्रकार जो मोर है, मोर पी बुढ़ी बड़ी पुरानी कीड़ी जेड़ी है, पीर कीड़ी मोर है, कीड़ी पीर पुरानी बुढ़ी कहने ने बुजुर्ग कीड़ी जड़ी लंबी उम्र वाली कीड़ी जेड़ी है, वो भी उस अकाल पुरख वाहगुरु तो ही आसे, उस अकाल पुरख वाहगुरु से, उस अकाल पुरख वाहगुरु तो ही बुजुर्ग कीड़ी पुरानी कीड़ी बुढ़ी कीड़ी दा शरीर बने। ते हम आज फील तन इसे प्रकार ही उस अकाल पुरख वाहगुरु ने ही फील शरीर हाथी वडे वडे हाथी फील बाबी बल्द पखावज कौआ ताल बजावे, पहर चोलना गधा नाचे पैसा भगत करावे, राजा राम ककरिया बरे पकाए के नबू जन हारे खाए, बैठ सिंह करपान लगावे किस गलौरे लियावे। आशा कबीर जी फील दा मतलब है हाथी, रबाबी दा मतलब रबाब बजाउंदा है। हुन हाथी दा रबाब नाल की तअल्लुक, अंती साज बड़िया नरम तरबा हुंदिया ने, गाना खो श्री वाह, बड़िया नरम तरबा बड़ी कोमल ए चीज हुंदी है संगीत दी। रबाब कोमल साज है, दिल ते दिमाग नु टुंबदा है, ताइए ते गुरु परमेश्वर ने इनू चुनिया सी भई रबाब बनाउणा है, जेड़ा पहला मौजूद नहीं सी, एक नवा साज जिसनु वाहिगुरु ने अपने हथी बनाया। प्याला खो श्री वाह, जदों वो वजदा सी पंछी भी टिक जांदे सन, जदों ओहदे विचों धुनी निकलदी सी अभिमानी अहंकारी जुलमी लोग भी कदमां ते सिर रख देंदे सन। प्याला खो श्री वाह, पर हाथी दा की मतलब, हाथी किवें रबाब जावेगा? हाथी ने ते रबाब तोड़ देने, पर जदों उस अकाल पुरख वाहिगुरु की कृपालता हो जांदी है ओदा सुभाव भी नरम हो जांदा है, ओदा सुभाव भी नरम हो जांदा है, वो भी ये कुछ करन वास्ते तैयार हो जांदा है, उस प्रभु की कृपालता है। फील रबाबी हाथी भी रबाब बजाउण लग पिया, फील तन कहने हाथी का शरीर भी उस अकाल पुरख वाहिगुरु तो बने है। महापुरुष इस शब्द की तकरीबन 14 प्रकार की व्याख्या करते सन, फील रबाबी बल्द पखावज ते उन्होंने बन आउंदी सी। प्याला खो श्री वाह, इस ते जदों व्याख्या करदे पढ़ांदे आ 14 मजमून बयान करया करदे, पर वो सिर्फ वो ही कर सकदे सन, सानू ते सुन के भी याद नहीं रहा, तो दी व्याख्या तो बहुत वड्डी बात है, पर शब्द लै रहे हैं। फील तन हाथी दा शरीर वी उसे अकाल पुरख वाहिगुरु ने बनाया है, जे वो चाहे ते हाथी नू भी रबाबी बना सकदा है, ओदे तो भी नरम ते कोमल संगीत निकलवा सकदा है। पर ए तां सुन वाले भावे झूमदे ने, पर पता किस तरह है जो धुनी किवें निकलदी है? कहंदे ने जो तुन तार से निकली वो सब ने सुनी है, पर जो तार पे गुजरी वो किस दिल को पता है। साहिर लुधियानवी। प्याला खो श्री वाह, कहंदे ने तार विचों सजेड़ी आवाज निकली वो लोगां ने ते सुनी, वो नचण कुदण लग पै भी वाह वाह क्या कमाल कर दिता है, पर जेड़ी उस तार उपर गुजरदी है धुनी कढ़न वेले वो ते उस तार नू ही पता है। कहंदे ने पर इसे तरह जिन्हां ने फुल पैरां विच मसल दिते उन्हां नू की पता है फुल उगाए किस तरह, मेहनत कितनी करनी पई, पर फिर फुल ओ जिन्हां नू आप नू खुशबू नहीं, आप फुल खुशबू नहीं प्राप्त कर दे, हम फूल हैं लाए हैं औरों के लिए खुशबू। प्याला खो श्री वाह, बस अपने लिए ले दे के एक खार मिला है, अपने वास्ते ते कंडे ही कंडे ने, फुल लोगां वास्ते ने दूसरे वास्ते ने। तो इथे वर्णन कर रहे ने उस अकाल पुरख वाहगुरु तो ही हाथी दे शरीर बने ने, शाह बुजुर्ग कीड़ी बुढ़ी कीड़ी भी उसने बनाई है, हाथी भी उन्हें बनाया है, ओदे वास्ते दोना इको रहे ने, ओदे वास्ते दोना इको एक बरोबर ने, दोना में कोई फर्क नहीं जी।
के आज जनवाज अस्तो गाफल शिकाना,
वो जो अकाल पुरख वाहिगुरु है कि आज जनवाज अस्तो गाफल शिकन, आज अर्थ है गरीब, पर खाली कहन वाला ही गरीब न होवे, जिवें असी कहने आ उपरों ते कही दे जी असी बड़े भुलनहार, असी दास हां, पर अंदरों भाव हुंदा है मेरे वर्गा कोई कीर्तनिया नहीं, मेरे वर्गा कोई पाठी नहीं, मेरे वर्गा कोई कथाकार नहीं, ਮੇਰੇ ਵਰਗਾ ਕੋਈ ਐਸਾ ਹੋ ਹੀ ਨਹੀਂ ਸਕਦਾ। ਅੰਦਰ ਇਹ ਭਾਵ ਹੁੰਦਾ ਪਿਆਲਾ ਖੋ ਸ੍ਰੀ ਵਾ, ਪਰ ਨਹੀਂ ਮਨੋ ਨ ਗਰੀਬ ਹੋ ਗਏ। ਜਿਸ ਦੇ ਮਨ ਦੇ ਅੰਦਰ ਆਜਿਸਤਾ ਆ ਜਾਂਦੀ ਏ, ਜਿਹੜੇ ਲਫ਼ਜ਼ ਅੰਦਰੋਂ ਨਿਕਲਦੇ ਨੇ ਉਹਨਾਂ ਦਾ ਕੁਝ ਹੋਰ ਹੀ ਭਾਵ ਹੁੰਦਾ, ਉਹਨਾਂ ਦਾ ਅਸਰ ਕੁਝ ਹੋਰ ਹੀ ਹੁੰਦਾ। ਉਪਰੋਂ ਦੇ ਦਾਸ ਕਹਿਣ ਨੂੰ ਬਹੁਤ ਹੁੰਦੇ ਨੇ, ਪਿਆਲਾ ਖੋ ਸ੍ਰੀ ਵਾ। ਅਸੀਂ ਉਹ ਵੀ ਦਾਸ ਦੇਖੇ ਨੇ ਜਿਹੜੇ ਸੰਗਤ ਵਿੱਚ ਖਲੋ ਕੇ ਕਹਿੰਦੇ ਨੇ ਸਾਧ ਸੰਗਤ ਜੀ ਅਸੀਂ ਤੇ ਤੁਹਾਡੇ ਦਾਸ ਹਾਂ, ਪਰ ਲਾਠੀਆਂ ਲੈ ਕੇ ਖਲੋਤੇ ਹੁੰਦੇ ਨੇ ਨਾਲ, ਪਿਆਲਾ ਖੋ ਸ੍ਰੀ ਵਾ। ਸੰਗਤ ਜੇ ਕਿਸੇ ਗੱਲ ਦਾ ਵਿਰੋਧ ਕਰੇ, ਉਹਨਾਂ ਦੀ ਸਹਿਮਤੀ ਨਾ ਹੋਵੇ ਤੇ ਲਾਠੀਆਂ ਵੀ ਉਲਰਦੀਆਂ ਨੇ। ਇਹੋ ਜਿਹੇ ਦਾਸ ਗੁਰੂ ਨੂੰ ਪ੍ਰਵਾਨ ਨਹੀਂ, ਇਹੋ ਜਿਹੇ ਦਾਸ ਗੁਰੂ ਨੂੰ ਮਨਸੂਰ ਨਹੀਂ। ਗੁਰੂ ਨੂੰ ਉਹ ਦਾਸ ਮਨਸੂਰ ਏ ਸੱਚਮੁੱਚ ਜਿਹੜਾ ਅੰਦਰੋਂ ਦਾਸ ਬਣ ਜਾਵੇ, ਤੇ ਜਿਸ ਦੇ ਹਿਰਦੇ ਚੋਂ ਇਹ ਧੁਨੀ ਨਿਕਲੇ, ਰੱਖ ਹੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਤਨਾਸਰੀ ਮਹੱਲਾ ਪੰਜਵਾਂ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ, ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਤਨਾਸਰੀ ਮਹੱਲਾ ਪੰਜਵਾਂ। ਉਹ ਦਾਸ ਨੇ, ਉਹ ਵੀ ਤੇ ਕੋਈ ਦਾਸ ਸੀ ਨਾ, ਉਹ ਵੀ ਕੋਈ ਸੇਵਕ ਸੀ। ਜਦੋਂ ਗੁਰੂ ਅਰਜਨ ਦੇਵ ਜੀ ਨੇ ਇੱਟਾਂ ਦੇ ਕੰਮ ਕਰਨ ਵਾਲਿਆਂ ਤੋਂ ਪੁੱਛਿਆ, ਅੰਮ੍ਰਿਤ ਸਰੋਵਰ ਹਰਿਮੰਦਰ ਸਾਹਿਬ ਦੀ ਤਾਮੀਰ ਕਰਨੀ ਹੈ, ਇੱਟਾਂ ਬੜੀਆਂ ਪੱਕੀਆਂ ਚਾਹੀਦੀਆਂ ਨੇ, ਕਿਉਂਕਿ ਅਬ ਚਲ ਨੀਵ ਧਰੀ ਗੁਰ ਨਾਨਕ, ਨਿਤ ਨਿਤ ਚੜ੍ਹੈ ਸਵਾਈ ਸੂਹੀ ਛੰਤ ਮਹੱਲਾ ਪੰਜਵਾਂ। ਕੁਝ ਲੋਕਾਂ ਨੇ ਜਿਨ੍ਹਾਂ ਨੂੰ ਤਜਰਬਾ ਸੀ ਉਹਨਾਂ ਨੇ ਆਖਿਆ, ਸੱਚੇ ਪਾਤਸ਼ਾਹ ਇੱਟਾਂ ਰੰਗੀਨ ਵੀ ਹੋਣਗੀਆਂ, ਲਾਲ ਵੀ ਹੋਣਗੀਆਂ, ਪੱਕਣਗੀਆਂ ਵੀ ਅੱਛੀਆਂ, ਪਰ ਜੇ ਆਦਮੀਆਂ ਦਾ ਮੈਲਾ ਪੱਠਿਆਂ ਵਿੱਚ ਪਾਇਆ ਜਾਵੇ, ਹੁਣ ਇਹ ਕੰਮ ਬੜਾ ਔਖਾ ਹੈ, ਇਹ ਕੰਮ ਬੜਾ ਮੁਸ਼ਕਲ ਹੈ। ਪਿਆਲਾ ਖੋ ਸ੍ਰੀ। ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਹੈ ਉਹਦੇ ਨਾਮ ਅੱਗੇ ਕਿਹਦਾ ਨਾਮ ਲਿਖਵਾਉਂਦੇ ਨੇ, ਪਿਤਾ ਦਾ ਕਿ ਮਾਤਾ ਦਾ? ਇਹ ਸੁਣਿਆ ਇੱਥੇ ਮਾਂ ਦਾ ਵੀ ਨਾਮ ਨਾਲ ਲਿਖਵਾਉਂਦੇ ਨੇ, ਪਿਆਲਾ ਖੋ ਸ੍ਰੀ ਵਾ। ਪੂਰਾ ਮੈਨੂੰ ਪਤਾ ਨਹੀਂ, ਮੈਨੂੰ ਮਾਫ਼ ਕਰਨਾ। ਨਾਮ ਲਿਖਵਾਉਂਦੇ ਨੇ ਸਾਡੇ ਦੇਸ਼ ਵਿੱਚ ਬਾਪ ਦਾ, ਬੱਚੇ ਦੇ ਨਾਮ ਦੇ ਅੱਗੇ ਫਲਾਣੇ ਦਾ ਪੁੱਤਰ, ਬਾਪ ਦਾ ਨਾਮ ਲਿਖਵਾਇਆ ਜਾਂਦਾ। ਪਰ ਜੇ ਕਿਤੇ ਬੱਚਾ ਪੇਸ਼ਾਬ ਕਰ ਦੇਵੇ, ਜੇ ਬੱਚਾ ਸਰੀਰ ਕਿਰਿਆ ਕਰ ਦੇਵੇ, ਬਾਪ ਉੱਥੋਂ ਹੀ ਨੀਚੇ ਸੁੱਟਦਾ, ਪਿਆਲਾ ਖੋ ਗਿਰਾਏਗਾ ਨਹੀਂ ਤਾਂ ਉਂਝ ਧਰਤੀ ਤੱਕ ਨੀਚੇ ਲੈ ਜਾਵੇਗਾ, ਵੀ ਇਹਨੂੰ ਸੱਟ ਨਾ ਲੱਗੇ, ਉਤਾਰ ਲੈ ਸੰਭਾਲ ਆਪਣੇ ਪੁੱਤਰ, ਪਿਆਲਾ ਖੋ ਸਿੰਘ। ਤੇ ਮਾਂ ਕੀ ਕਰੇਗੀ, ਹੱਸ ਪਵੇਗੀ, ਉਹਦੇ ਮੈਲੇ ਕੱਪੜੇ ਸਾਫ਼ ਕਰ ਦੇਵੇਗੀ, ਫਿਰ ਸੋਹਣੇ ਕੱਪੜੇ ਪਾ ਕੇ ਚਮਕਾ ਕੇ ਫਿਰ ਕਵੇਗੀ, ਲਓ ਆਪਣੇ ਪੁੱਤਰ ਨੂੰ ਖਿਡਾਓ, ਪਿਆਲਾ ਖੋ ਸ੍ਰੀ ਵਾ। ਇਸੇ ਹੀ ਤਰ੍ਹਾਂ ਇਹ ਗੱਲ ਬਹੁਤ ਔਖੀ, ਇੱਕ ਬਾਪ ਆਪਣੇ ਬੱਚੇ ਵਾਸਤੇ ਗੱਲ ਨਹੀਂ ਕਰ ਸਕਦਾ, ਉਹਦੀ ਮੈਲ ਉਹਦਾ ਵਿਸ਼ਟਾ ਨਹੀਂ ਸਾਫ਼ ਕਰਦਾ, ਦੂਸਰਿਆਂ ਦਾ ਮੈਲਾ ਕੌਣ ਚੁੱਕੇ? ਪਰ ਰਾਏ ਦਿੱਤੀ ਗਈ ਸੀ, ਹੁਣ ਇੱਟਾਂ ਦੀ ਸੇਵਾ ਕਰਦੇ ਸਨ ਭਾਈ ਬਹਿਲੋ, ਪਿਆਲਾ ਖੋ ਸ੍ਰੀ ਵਾ। ਭਾਈ ਬਹਿਲੋ ਜੀ ਇੱਟਾਂ ਦੀ ਪਕਾਉਣ ਦੀ ਸਾਰੀ ਸੇਵਾ ਉਹਨਾਂ ਦੇ ਜ਼ਿੰਮੇ ਸੀ, ਇੱਟਾਂ ਬਣਾਉਣੀਆਂ, ਇੱਟਾਂ ਪਕਾਉਣੀਆਂ, ਇਹ ਭਾਈ ਬਹਿਲੋ ਦੀ ਜ਼ਿੰਮੇਦਾਰੀ ਸੀ। ਹੁਣ ਗੁਰੂ ਅਰਜਨ ਦੇਵ ਜੀ ਨੇ ਇਹ ਤਾਂ ਨਹੀਂ ਕਿਹਾ, ਭਾਈ ਬਹਿਲੋ ਤੂੰ ਚੁੱਕ ਟੋਕਰੀ ਤੇ ਤੂੰ ਇਹ ਸੇਵਾ ਕਰ। ਸਿਆਣੇ ਲੋਕ ਤਾਂ ਇਸ਼ਾਰਾ ਦੇਖਦੇ ਨੇ, ਪਿਆਲਾ ਖੋ ਸ੍ਰੀ ਵਾ, ਸਿਆਣਿਆਂ ਲਈ ਤੇ ਇਸ਼ਾਰਾ ਹੀ ਕਾਫੀ ਹੁੰਦਾ, ਕੁਛ ਨਹੀਂ ਕਿਹਾ ਗੁਰੂ ਅਰਜਨ ਦੇਵ ਜੀ। ਭਾਈ ਬਹਿਲੋ ਜੀਟਾਂ ਬਣਾਉਂਦੇ ਸਨ, ਟੋਕਰੀ ਚੁੱਕ ਲਿੱਤੀ, ਖੁਰਪਾ ਲੈ ਲਿੱਤਾ, ਜਿੱਥੇ ਵੀ ਮਿਲਦਾ ਹੈ ਆਦਮੀਆਂ ਦਾ ਮੈਲਾ ਇਕੱਠਾ ਕਰਕੇ ਪੱਠੇ ਵਿੱਚ ਪਾਈ ਜਾਂਦੇ ਨੇ, ਪੱਠੇ ਵਿੱਚ ਪਾਉਂਦੇ ਨੇ। ਜਦੋਂ ਇੱਟਾਂ ਨਿਕਲੀਆਂ, ਇੱਟਾਂ ਕੱਢੀਆਂ ਗਈਆਂ, ਉਹਦਾ ਰੰਗ ਵੀ ਰੰਗੀਨ ਸੀ, ਇੱਟਾਂ ਦੀ ਪਕਿਆਈ ਵੀ ਪੱਕੀ ਸੀ। ਗੁਰੂ ਭਾਈ ਬਹਿਲੋ ਤੇ ਗੁਰੂ ਨਾਨਕ ਦੁਰਠਾਏ ਤੇ ਪ੍ਰਸੰਨ ਹੋਇਆ, ਪਿਆਲਾ ਖੋ ਸ੍ਰੀ। ਪਰ ਗੁਰੂ ਕੀ ਇੱਟਾਂ ਲਈ ਇਹ ਨਹੀਂ ਘਾਲਣਾ, ਘਾਲਣ ਵਾਲਾ ਇਹ ਸੇਵਾ ਕਰਨ ਵਾਲਾ। ਅੱਜ ਕੋਈ ਸਿੱਖ ਗੁਰਦੁਆਰਿਆਂ ਦੀਆਂ ਟੱਟੀਆਂ ਜੇ ਸਾਫ਼ ਕਰਦਾ ਹੈ, ਉਹਨੂੰ ਭਾਈ ਬਹਿਲੋ ਦੀ ਪ੍ਰੇਰਨਾ ਹੈ, ਪਿਆਲਾ ਖੋ ਸ੍ਰੀ ਵਾ। ਅੱਜ ਕੋਈ ਸਿੱਖ ਜੇ ਸੇਵਾ ਬਿਨਾਂ ਕਿਸੇ ਕਿਰਨਾ ਤੋਂ ਨਫ਼ਰਤ ਤੋਂ ਕਰਦਾ ਹੈ, ਤੇ ਇਹ ਭਾਈ ਬਹਿਲੋ ਦੀ ਕਮਾਈ ਏ। ਪਰ ਭਾਈ ਬਹਿਲੋ ਇਹ ਸੇਵਾ ਦੇ ਸਦਕੇ ਸਭ ਤੋਂ ਪਹਿਲਾਂ ਰਾਜ ਭਾਗ ਹੁਕਮ ਹਾਸਲ ਜੇ ਪ੍ਰਾਪਤ ਹੋਇਆ ਤੇ ਭਾਈ ਬਹਿਲੋ ਦੇ ਪਰਿਵਾਰ ਨੂੰ ਪਿਆਲਾ ਖੋ ਸ੍ਰੀ ਵਾ। ਬੇਨਤੀਆਂ ਕਰ ਰਿਹਾ ਸਾਂ। ਬੜੀ ਔਖੀ ਹੈ, ਬੜੀ ਵੱਡੀ ਸੇਵਾ ਹੈ, ਇਹ ਕਰਨੀ ਮੁਸ਼ਕਲ ਹੈ, ਪਰ ਜਿਸ ਤੇ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ, ਗੱਲੀ ਬਾਤੀ ਲਫਜ਼ਾਂ ਦੇ ਨਾਲ ਅਸੀਂ ਸਾਰੇ ਦਾਸ ਕਹਿੰਦੇ ਹਾਂ, ਸੇਵਕ ਕਹਿੰਦੇ ਹਾਂ, ਪਰ ਜਦੋਂ ਅਮਲੀ ਜੀਵਨ ਆਉਂਦਾ ਉਦੋਂ ਬਹੁਤ ਘੱਟ ਮਿਲਦਾ। ਜਾਂ ਲੱਖੋ ਸ੍ਰੀ ਵਾਹ, ਡਾਕਟਰ ਮੁਹੰਮਦ ਇਕਬਾਲ ਨੇ ਕਿਹਾ ਹੈ, ਮੁਝੇ ਵੋ ਮਰਦ ਮੁਜਾਹਦ ਨਜ਼ਰ ਨਹੀਂ ਆਤਾ, ਹੋ ਜਿਸ ਕੀ ਰਗੋ ਉਹ ਦਿਲ ਮੇ ਖੂ ਕਿਰਦਾਰ। ਜਾਣਾ ਖੋ ਸ੍ਰੀ, ਬੜੇ ਲੋਕ ਮਿਲਦੇ ਨੇ, ਬਹੁਤ ਲੋਕਾਂ ਦਾ ਸਾਹਮਣਾ ਹੁੰਦਾ ਹੈ, ਪਰ ਮੈਨੂੰ ਕਦੇ ਉਹ ਮਰਦ ਮੁਜਾਹਦ ਬਹਾਦਰ ਮਨੁੱਖ ਨਹੀਂ ਮਿਲਦਾ ਜਿਸ ਦੇ ਦਿਲ ਵਿੱਚ, ਜਿਸ ਦੀਆਂ ਰਗਾਂ ਵਿੱਚ ਕਮਾਈ ਦਾ ਕਰਨੀ ਦਾ ਖੂਨ ਹੋਵੇ। ਪਿਆਲਾ ਖੋ ਸ੍ਰੀ ਵਾਹ। ਇਸ ਵਾਸਤੇ ਹਜ਼ੂਰ ਕਹਿ ਰਹੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ, ਉਹ ਆਜਿਜ਼ ਨਿਵਸਤੋ, ਆਜਿਜ਼ ਨਿਵਾਜ਼ਸਤੋ ਗਾਫਲ ਸ਼ਿਕਨ, ਗਰੀਬਾਂ ਨੂੰ ਨਿਵਾਜ਼ ਦਾ ਅਰਥ ਹੈ ਉੱਚਿਆਂ ਉਠਾਉਣ ਵਾਲਾ ਹੈ, ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਗਰੀਬਾਂ ਨੂੰ ਉੱਚਿਆਂ ਉਠਾਉਣ ਵਾਲਾ ਹੈ, ਗਾਫਲ ਸ਼ਿਕਨ ਅਹੰਕਾਰੀਆਂ ਨੂੰ, ਪਰਮਾਤਮਾ ਨੂੰ, ਪਾਰ ਬ੍ਰਹਮ ਪਰਮੇਸ਼ਵਰ ਦੇ ਸਾਹਮਣੇ ਤਕੱਬਰ ਖੁਦੀ ਕਰਨ ਵਾਲਿਆਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਸ਼ਿਕਨ ਪਾਸ਼ ਪਾਸ਼ ਕਰ ਦਿੰਦਾ, ਟੁਕੜੇ ਟੁਕੜੇ ਕਰਨ ਵਾਲਾ, ਤੋੜਨ ਵਾਲਾ, ਜਿਵੇਂ ਪੱਥਰ ਸ਼ੀਸ਼ੇ ਤੇ ਪੱਥਰ ਮਾਰੀਏ ਤੇ ਸ਼ੀਸ਼ਾ ਟੁਕੜੇ ਟੁਕੜੇ ਹੋ ਜਾਂਦਾ, ਇਵੇਂ ਉਹ ਅਕਾਲ ਪੁਰਖ ਵਾਹਿਗੁਰੂ ਗਾਫਲਾਂ ਨੂੰ ਅਹੰਕਾਰੀਆਂ ਨੂੰ ਟੁਕੜੇ ਟੁਕੜੇ ਕਰਨ ਵਾਲਾ ਹੈ ਜੀ।
ਕੇ ਉਹ ਰਾਚ ਇਸਮ ਆਸ ਅਸਤ ਆਜ਼ਾਜ਼ ਨਿਵਾਜ਼,
ਕੇ ਉਹ ਰਾਚ ਇਸਮ ਅਸਤ, ਉਸ ਅਕਾ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਸਦਾ ਨਾਮ ਹੈ। ਦੁਨੀਆਂ ਵਿੱਚ ਬੜੀ ਦੌੜ ਲੱਗੀ ਹੋਈ, ਸਾਡਾ ਨਾਮ ਹੋਵੇ, ਸਾਡਾ ਨਾਮ ਹੋਵੇ, ਸਾਡਾ ਨਾਮ ਹੋਵੇ, ਅਸੀਂ ਵੀ ਉਸੇ ਪੱਖ ਨਾਲ ਹੀ ਤੁਰੇ ਜਾ ਰਹੇ ਹਾਂ। ਪਿਆਲਾ ਖੋ ਸ੍ਰੀ ਵਾਹ, ਜਿਵੇਂ ਕਹਿੰਦੇ ਨੇ ਤੁਮ ਵੀ ਚੱਲੇ ਚੱਲੋ ਕਿ ਜਹਾਂ ਤੱਕ ਦੁਨੀਆਂ ਚੱਲੇ, ਤੁਸੀਂ ਵੀ ਦੁਨੀਆਂ ਨਾਲ ਤੁਰੇ ਚੱਲੋ, ਜਿਵੇਂ ਦੁਨੀਆਂ ਚੱਲਦੀ ਉਵੇਂ ਚੱਲੇ ਚੱਲੋ। ਪਰ ਇਹ ਜ਼ੌਕ ਦਾ ਖਿਆਲ ਹੈ, ਗੁਰੂ ਨਾਨਕ ਦੇਵ ਜੀ ਦੇ ਸਾਧਕ ਦਾ ਇਹ ਵਿਚਾਰ ਨਹੀਂ। ਜਿੱਥੇ ਦੁਨੀਆਂ ਨਾਮ ਲਈ ਦੌੜ ਰਹੀ ਹੈ, ਅਸੀਂ ਵੀ ਨਾਮ ਵਾਸਤੇ ਦੌੜ ਰਹੇ ਹਾਂ। ਹਰ ਆਦਮੀ ਚਾਹੁੰਦਾ ਹੈ ਮੇਰਾ ਨਾਮ ਹੋਵੇ, ਹਰ ਆਦਮੀ ਚਾਹੁੰਦਾ ਹੈ ਮੇਰਾ ਨਾਮ ਹੋਵੇ, ਪਰ ਸਿੱਖ ਨੂੰ ਤਾਂ ਇਹ ਹੁਕਮ ਸੀ ਕਿ ਕਦੇ ਦੁਨੀਆਂ ਵਿੱਚ ਉਹਨੂੰ ਪ੍ਰਸਿੱਧੀ ਪ੍ਰਾਪਤ ਹੋ ਜਾਵੇ, ਤੇ ਫਿਰ ਉਹ ਇਹ ਸਮਝੇ ਮੇਰੀ ਤਾਰੀਫ ਤਾਂ ਕੋਈ ਨਹੀਂ, ਤਾਰੀਫ ਤਾਂ ਤੇਰੀ ਹੀ ਹੋ ਰਹੀ ਹੈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ, ਸੂਹੀ ਮਹੱਲਾ ਚੌਥਾ ਅਸਪਦੀਆ। ਲੋਕ ਤਾਰੀਫ ਕਰਦੇ ਨੇ ਤੇ ਤੇਰੀ ਤਾਰੀਫ ਹੈ, ਤੇ ਜੇ ਲੋਕ ਕੁਝ ਕਰਮਾਂ ਦੇ ਕਰਕੇ, ਕਰਨੀ ਦੇ ਕਰਕੇ ਨੀਵਾਂ ਸਮਝਦੇ ਨੇ, ਤੇ ਫਿਰ ਵੀ ਤੇਰਾ ਦਰ ਤਾਂ ਨਹੀਂ ਛੱਡਣਾ, ਫਿਰ ਵੀ ਤੇਰੇ ਘਰ ਦਾ ਤਿਆਗ ਤਾਂ ਨਹੀਂ ਕਰਨਾ, ਕਿਉਂਕਿ ਇਹ ਕਮਜ਼ੋਰੀ ਮੇਰੀ ਹੈ। ਅਗਰ ਮੈਨੂੰ ਕੋਈ ਬੁਰਾ ਕਹਿੰਦਾ ਹੈ, ਹੋ ਸਕਦਾ ਹੈ ਮੇਰੇ ਕਰਮ ਬਹੁਤ ਬੁਰੇ ਹੋਣ, ਉਹਦੇ ਵਿੱਚ ਤੇਰੀ ਜ਼ਿੰਮੇਦਾਰੀ ਤੇ ਨਹੀਂ, ਤੂੰ ਤੇ ਸਾਰੀਆਂ ਖੂਬੀਆਂ ਦਾ ਮਾਲਕ ਹੈ, ਉਹ ਮੇਰੀਆਂ ਕਮਜ਼ੋਰੀਆਂ ਨੇ। ਭਾਵੇਂ ਲੋਕ ਕੁਰਾਹੀਆ ਵੀ ਕਹਿਣ ਲੱਗ ਪੈਣ, ਕੁਰਾਹੀਏ ਦਾ ਡੂਬ ਵੀ ਕਹਿਣ ਲੱਗ ਪੈਣ, ਜਾਂ ਇਹ ਵੀ ਲੋਕ ਕਹਿੰਦੇ ਸਨ, ਲਾਹੌਰ ਦੇ ਸੋਢੀ ਆਏ, ਜਾਂ ਲੱਖੋ ਸ੍ਰੀ ਵਾਹ, ਲਾਹੌਰ ਦੇ ਸੋਢੀ ਆਏ, ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ, ਇਸ ਇਲਾਕੇ ਦੇ ਇੱਕ ਬੜੇ ਸੁਲਝੇ ਹੋਏ ਸੋਢੀ ਮੋਗੇ ਆ ਕੇ ਕਹਿਣ ਲੱਗੇ, ਸੰਤ ਜੀ ਤੁਸੀਂ ਕੀ ਕਰਦੇ ਹੋ?